ਸਿਮਰਿਆ ਗੋਰੀਪੁਰਾ ਜਿਨ ਸਿਮਰਿਆ ਸੇਈ ਭਏ ਨਿਹਾਲੀ ਨਾਨਕ ਨਾਮ ਅਰਾਧਣਾ ਨਾਮ ਅਰਾਧਣਾ ਕਾਰਜ ਆਵੇ ਰਾਸ ਗੁਰਪੁਰਾ ਜਿਨ ਸਿਮਰਿਆ ਸੇਈ ਭਏ ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਤਿਆਏ, ਗੁਰ ਨਾਨਕ ਲਈ ਤਿਆਏ,
ਗੁਰ ਨਾਨਕ ਲਈ ਤਿਆਏ,
ਪ੍ਰਥਮ ਭਗਤੀ ਸਿਮਰ ਕੇ ਗੁਰ ਨਾਨਕ ਲਈ ਅਮਰਦਾਸ, ਰਾਮਦਾਸੇ ਹੋਈ ਸਹਾਏ, ਰਾਮਦਾਸੇ ਹੋਈ ਸਹਾਏ, ਸਿਮਰੋ ਸਿਰੇ ਹਰ ਰਾਏ, ਸਿਮਰੋ ਸਿਰੇ ਹਰ ਰਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ,
ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ,
ਅਰਜਨ ਹਰ ਗੋਬਿੰਦ ਨੋ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਕ੍ਰਿਸ਼ਨ ਤਿਆਈਏ, ਸ੍ਰੀ ਹਰਿ ਕ੍ਰਿਸ਼ਨ ਤਿਆਈਏ, ਜਿਸ ਡਿੱਠੇ ਸਭ ਦੁੱਖ ਜਾਏ, ਡਿੱਠੇ ਸਭ ਦੁੱਖ ਜਾਏ, ਸਿਮਰੋ ਸ੍ਰੀ ਹਰਿ
ਕਰ ਨੌਨ ਦਿਆਵੇ ਤਾਏ,
ਬਹਾਦਰ ਤੇਗ ਬਹਾਦਰ ਸਿਮਰੀਏ ਕਰਨੋ ਨਿਧ ਆਵੇ
ਤਾਏ
ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਿਮਰੋ ਸ੍ਰੀ ਹਰ ਰਾਏ ਸਿਮਰੋ ਸ੍ਰੀ ਹਰ ਰਾਏ
ਸਿਮਰੋ ਸ੍ਰੀ ਹਰ
ਸਿਮਰੋ ਸ੍ਰੀ ਹਰ ਰਾਏ ਸਿਮਰੋ ਸ੍ਰੀ ਹਰ ਰਾਏ ਸਿਮਰੋ ਸ੍ਰੀ ਹਰ ਰਾਏ ਕੀ ਮਿਲੇਗਾ ਜੀ ਗੁਰੂ ਨੂੰ ਸਿਮਰਨ ਨਾਲ ਕੀ ਮਿਲੇਗਾ ਗਰੀਬ ਨਵਾਜ ਬਾਣੀ ਵਿੱਚ ਸਾਨੂੰ ਸੋਝੀ ਬਖਸ਼ ਰਹੇ ਨੇ ਗੁਰਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ ਸਿਮਰੋ ਸ੍ਰੀ ਹਰਿ ਸਿਮਰੋ ਸ੍ਰੀ ਹਰਿ ਰਾਏ ਤਿਸ ਗੁਰ ਕੋ ਸਿਮਰੋ ਸਾਸ ਸਾਤ ਤਿਸ ਗੁਰ ਕੋ ਸਿਮਰੋ ਸਾਸ ਸਾਤ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਤਿਸ ਗੁਰ ਕੋ ਸਿਮਰੋਂ ਸਾਸ ਸਾਸ ਤਿਸ ਗੁਰ ਕੋ ਸਿਮਰੋਂ ਸਾਸ ਸਾਸ ਹਾਂ ਹਾਂ सिमरो श्री हर राय, सिमरो श्री हर राय। सत्संग तीन तरह का सिमरना है, तीन तरह का सिमरना है। एक ते बाणी द्वारा गुरु पातशाह की वड्याई की जावे, ये भी सिमरना है। दूसरा गुरु साहबां दे इतिहास विचों उन्हां दियां वड्याईयां सरवण कीतियां जाण, ये भी सिमरना है। ते तीजा सिमरना सब तो उच्चा है कि जदों गुरु पातशाह जी दे जीवन दी कोई गल पढ़ के उहदे विचों ज्ञान दी रोशनी लै के अपने जीवन दे विच उह सोझी पा लवे, ये भी सिमरना है। अख सतनाम और अज इत्थे आपां तिन्ने कारज करने करवाने गुरु ने। एक ते बाणी द्वारा गुरु हर राय साहब जी की वड्याई कर रहे हैं, एक गुरु हर राय साहब जी के जीवन विचों गुरु बाबा जी दिया चंद प्यारे प्यारे चोज आश्चर्य चोज वह भी सरवण करने ने, ते नाल नाल उन्हां चोजां दे विच्चों ज्ञान दी रोशनी लैनी है, वह है असली सिमरना। आखो सतनाम उन्हों असली सिमरना कह लो या सब तो उच्चा सिमरना कह लो कि गुरु बाबा जी दे जीवन दे विच्चों कुछ कौतकां विच्चों चोजां विच्चों ज्ञान दी रोशनी लैनी। सात संगत ਬੇਅੰਤ ਵਡਿਆਈਆਂ ਨੇ ਗੁਰੂ ਹਰ ਰਾਜ ਸਾਹਿਬ ਜੀ ਦੀਆਂ, ਉਹਨਾਂ ਵਡਿਆਈਆਂ 'ਚੋਂ ਇੱਕ ਸੋਝੀ ਦੇਣ ਵਾਲਾ ਚੋਜ ਗਿਆਨ ਦੇਣ ਵਾਲਾ ਚੋਜ ਧੰਨ ਗੁਰੂ ਹਰ ਰਾਜ ਸਾਹਿਬ ਜੀ। एक दिन आराम विच ने ते साध संगत दो सिख आए गुरु हर राय साहब जी दे दर्शन करन लई। सेवादार पैड़े ते खड़ा है ते सेवादार नूं बेनती कीती कि असी गुरु हर राय साहब जी दे दर्शन करने ने। सेवादार कहण लगा कि धन गुरु हर राय साहब जी आराम विच ने, अजे कुछ चिर रुकना पेगा, सतगुरु आराम विच ने। सेवादार उची बिरती वाला सी, ए लफज नहीं कहे कि सतगुरु सुते ने। आखो सतनाम। साध संगत महापुरश बाबा आनंद सिंह जी वेले एक कवि कविता सुनाण लगा ते उन्हें कविता विच कह दिता गुरु नानक सुता ते सपने छां कीती। ते महापुरश बाबा आनंद सिंह जी बैरागण ला के कविता सरवण कर रहे सन, जदों ने ए लफज कहे गुरु नानक सुता सपने छां कीती, ते बाबा जी उंगली दा इशारा करके कविता रोक के कवि नूं कहण लगे भाई ए लाइन विच्चों कट दे। आख सतनाम। वो कवि कहण लगा बाबा जी ये ते मैं छोटे होंदिया तो किताबां च पढ़दा आया कि गुरु नानक सोता ते सपने छां कीती, ए लाइन किवें कटदिया। ते महापुरश बाबा आनंद सिंह जी जिन्हां दी बिरती बहुत उची सी ਗੁਰ ਵਡਿਆਈ ਦੇ ਵਿੱਚ ਕਹਿਣ ਲੱਗੇ ਭੋਲਿਆ ਇਹ ਲਾਈਨ ਕੱਟਦੇ ਗੁਰੂ ਨਾਨਕ ਸੁੱਤਾ ਸੱਪ ਨੇ ਛਾਂ ਕੀਤੀ। ਕਹਿੰਦਾ ਜੀ ਮੈਂ ਛੋਟੇ ਹੁੰਦਿਆਂ ਤੋਂ ਪੜ੍ਹਦਿਆਂ ਆਏ ਹਾਂ, ਸਤਿਗੁਰ ਵੱਡਾ ਕਰ ਸਲਾਈਏ, ਗੁਰ ਕਰਿਓ ਵੱਡਾ ਕਿਵੇਂ ਸਲਾਈਦਾ। ਅੱਗੋਂ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਭੋਲਿਆ ਜਿਸ ਦਿਨ ਗੁਰੂ ਨਾਨਕ ਸੌਂ ਗਿਆ ਉਸ ਦਿਨ ਪਰਲੋ ਆ ਜਾਏਗੀ। ਆਖੋ ਸਤਨਾਮ, ਗੁਰੂ ਕਦੀ ਸੌਂਦਾ ਨਹੀਂ, ਸਤਿਗੁਰ ਜਾਗਤਾ ਹੈ ਦਿਓ ਭੋਲੀ ਮਾਲਣੀ ਹੈ, ਗੁਰਬਾਣੀ ਵਿੱਚ ਫੁਰਮਾਨ ਹੈ। ਨਾਲੇ ਤੁਸੀਂ ਸਾਖੀ ਸੁਣਦੇ ਹੋ ਨਾ, ਕਈ ਵਾਰੀ ਤੁਲਸਾ ਦਾਸੀ ਦੀ ਸਾਧ ਸੰਗਤ ਜਿਸ ਦੇ ਵਿੱਚ ਜਦੋਂ ਮਾਤਾ ਤ੍ਰਿਪਤਾ ਨੇ ਕਿਹਾ ਵੀ ਗੁਰੂ ਨਾਨਕ ਕਿੰਨੇ ਚਿਰ ਦੇ ਅੰਦਰ ਸੁੱਤੇ ਨੇ, ਜਾਂ ਉਠਾ ਕੇ ਲਿਆ, ਅਤੇ ਤੁਲਸਾ ਦਾਸੀ ਨੇ ਆਪਣੀ ਰਸਨਾ ਗੁਰੂ ਨਾਨਕ ਬਾਬਾ ਜੀ ਦੇ ਅੰਗੂਠੇ ਨੂੰ ਲਾਈ ਸੀ ਪੈਰ ਦੇ। ਦਾਸ ਇਸ਼ਾਰਾ ਦੇ ਰਿਹਾ ਕਿ ਜਦੋਂ ਬਾਬਾ ਜੀ ਦੇ ਅੰਗੂਠੇ ਨੂੰ ਆਪਣੀ ਰਸਨਾ ਲਾਈ ਤੇ ਤਿੰਨ ਭਵਨਾਂ ਦੀ ਸੋਝੀ ਹੋ ਗਈ, ਤੇ ਹੁਣ ਜੇ ਉੱਤੋਂ ਵੇਖੇ ਤੇ ਇਹੀ ਲੱਗੇਗਾ ਗੁਰੂ ਨਾਨਕ ਸੁੱਤਾ, ਲੇਕਿਨ ਜਦੋਂ ਤਿੰਨਾਂ ਭਵਨਾਂ ਦੀ ਇੱਕ ਤੁਲਸਾ ਨੁਕਰਾਣੀ ਨੂੰ ਸੋਝੀ ਹੋ ਗਈ ਤੇ ਕੀ ਵੇਖਦੀ ਹੈ, ਗੁਰੂ ਨਾਨਕ ਸੁੱਤੇ ਨਹੀਂ, ਆਪਣੇ ਸਿੱਖ ਮਨ ਸੁਖ ਦਾ ਮੋਢਾ ਦੇ ਕੇ ਬੇੜਾ ਬੰਨੇ ਲਾ ਰਹੇ ਨੇ। ਆਖੋ ਸਤਨਾਮ। ਉਤਲੀ ਕਿਰਿਆ 'ਚ ਬੰਦਾ ਕਹਿੰਦਾ ਸੁੱਤੇ, ਲੇਕਿਨ ਗੁਰੂ ਕਦੀ ਸੌਂਦਾ ਨਹੀਂ। ਆਖੋ ਸਤਨਾਮ। ਗੁਰੂ ਪਿਆਰਿਓ, ਦਾਸ ਦਾ ਇਹਨਾਂ ਕਹਿਣ ਤੋਂ ਭਾਵ ਕਿ ਆਪਣੇ ਗੁਰੂ ਨਾਨਕ ਦੀ ਵਡਿਆਈ ਵਿੱਚ ਇੱਕ ਤਿਲ ਭਰ ਵੀ ਨੀਵੀਂ ਗੱਲ ਨਾ ਲਿਆਇਓ, ਸਤਿਗੁਰ ਵੱਡਾ ਕਰ ਸਲਾਈ, ਜਿਸ ਵਿੱਚ ਵੱਡੀਆਂ ਵਡਿਆਈਆਂ, ਗੁਰੂ ਨੂੰ ਵੱਡਾ ਕਰਕੇ ਸਲਾਓ। ਤੋ ਮਹਾਂਪੁਰਸ਼ ਬਾਬਾ ਜੀ ਕਹਿਣ ਲੱਗੇ, ਬਾਬਾ ਆਨੰਦ ਸਿੰਘ ਜੀ, ਕਵੀ ਇੱਥੇ ਇਹ ਨਾ ਕਹਿ ਗੁਰੂ ਨਾਨਕ ਸੁੱਤਾ ਸੱਪ ਨੇ ਛਾਂ ਕੀਤੀ, ਇਹ ਲਿਖ ਵੀ ਗੁਰੂ ਨਾਨਕ ਸੁੱਤੇ, ਇੱਕ ਸੁੱਤਾ ਇੱਕ ਸੁੱਤੇ, ਸੁੱਤੇ ਸਿੱਧ ਆਰਾਮ ਕਰ ਰਹੇ ਸਨ, ਸੂਰਜ ਆਪਣੀ ਤ੍ਰਿਸ਼ਨਾ ਬੁਝਾ ਰਿਹਾ ਸੀ। ਤ੍ਰਿਸ਼ਨਾ ਕਿਵੇਂ ਬੁਝਾ ਰਿਹਾ ਸੀ? ਗੁਰੂ ਨਾਨਕ ਦੇ ਦਰਸ਼ਨ ਕਰਕੇ, ਅਤੇ ਜਦੋਂ ਸੂਰਜ ਦਾ ਦਿਲ ਕੀਤਾ ਦਰਸ਼ਨ ਕਰਾਂ ਤ੍ਰਿਸ਼ਨਾ ਬੁਝਾਵਾਂ, ਅਤੇ ਮੁੱਖ 'ਤੇ ਧੁੱਪ ਆਈ ਸੀ, ਅਤੇ ਸੱਪ ਦਾ ਵੀ ਚਿੱਤ ਕੀਤਾ ਸੀ ਕਿ ਮੈਂ ਵੀ ਆਪਣੀ ਹਾਜ਼ਰੀ ਲਵਾਵਾਂ। ਪਿਆਰ ਨਾਲ ਆਖੋ ਸਤਨਾਮ। ਸਾਧ ਸੰਗਤ, ਇੱਕ ਮਹਾਂਪੁਰਸ਼ ਦੇ ਅੰਦਰ ਗੁਰੂ ਦੀ ਵਡਿਆਈ ਕਿਤਨੇ ਪ੍ਰੇਮ ਵਾਲੀ ਹੈ। ਤੋ ਇਹ ਸੇਵਾਦਾਰ ਜਿਹੜਾ ਗੁਰੂ ਹਰਿਰਾਇ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਇਹ ਡਿਊਟੀ ਨਿਭਾ ਰਿਹਾ ਸੀ, ਸਾਧ ਸੰਗਤ, ਇਹਦੀ ਉੱਚੀ ਬਿਰਤੀ ਸੀ। ਇਹਨੇ ਇਹ ਨਹੀਂ ਆਖਿਆ ਕਿ ਗੁਰੂ ਹਰਿਰਾਇ ਸਾਹਿਬ ਜੀ ਸੁੱਤੇ ਨੇ, ਆਖਿਆ ਗੁਰੂ ਹਰਿਰਾਇ ਸਾਹਿਬ ਜੀ ਆਰਾਮ ਵਿੱਚ ਨੇ। ਭਾਈ ਕੁਝ ਚਿਰ ਲੱਗੇਗਾ, ਆਪ ਜੀ ਬੈਠ ਜਾਓ। ਸਾਧ ਸੰਗਤ, ਇਹ ਦੋਵੇਂ ਸਿੱਖ ਬਹਿ ਗਏ ਤੇ ਇਤਿਹਾਸ ਲਿਖਦਾ ਕਿ ਦੋਵੇਂ ਸਿੱਖ ਕੀਰਤਨੀਏ ਸਨ, ਗੁਰੂ ਕੀ ਬਾਣੀ ਪੜ੍ਹਨ ਵਾਲੇ। ਆਖੋ ਸਤਨਾਮ। ਜਦੋਂ ਇਹ ਬੈਠ ਗਏ ਤੇ ਬੈਠ ਕੇ ਗੁਰੂ ਕੀ ਬਾਣੀ ਪੜ੍ਹਨੀ ਆਰੰਭ ਕਰ ਦਿੱਤੀ, ਉੱਚੀ ਉੱਚੀ ਬਾਣੀ ਦਾ ਜਾਪ ਕਰ ਰਹੇ ਨੇ ਇਹ ਦੋਵੇਂ ਸਿੱਖ ਸਤਿਗੁਰਾਂ ਦੀ ਉਡੀਕ ਦੇ ਵਿੱਚ। ਕਿ ਭਾਵਨਾ ਕੀ ਹੈ? ਕਿ ਸਾਡੀ ਉਡੀਕ ਵੀ ਸਫਲੀ ਹੋ ਜਾਵੇ। ਆਖੋ ਸਤਨਾਮ। ਕਈ ਵਾਰੀ ਬੰਦਾ ਕਿਸੇ ਦੀ ਉਡੀਕ ਕਰਦਾ, ਮਨ ਵਿੱਚ ਕਈ ਤਰ੍ਹਾਂ ਦੀਆਂ ਕਲਪਨਾਵਾਂ ਆਉਂਦੀਆਂ, ਲੇਕਿਨ ਕਿਸੇ ਕਿਸੇ ਜਗ੍ਹਾ 'ਤੇ ਉਡੀਕ ਵੀ ਭਗਤੀ ਬਣ ਜਾਂਦੀ ਹੈ। ਆਖੋ ਸਤਨਾਮ। ਗੁਰਮੁਖੋ, ਉਡੀਕ ਵੀ ਭਗਤੀ ਬਣ ਜਾਂਦੀ ਹੈ। ਇਹ ਮਹਾਂਪੁਰਸ਼ ਬਚਨ ਕਰਦੇ ਸਨ, ਕੋਈ ਲੁਧਿਆਣੇ ਤੋਂ ਚੱਲੇ ਇਹ ਭਾਵਨਾ ਲੈ ਕੇ ਮੈਂ ਅੰਮ੍ਰਿਤਸਰ ਜਾਣਾ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ, ਅਤੇ ਕਹਿੰਦੇ ਜਦੋਂ ਲੁਧਿਆਣੇ ਤੋਂ ਜਪਜੀ ਸਾਹਿਬ ਜਾਂ ਸਿਮਰਨ ਕਰਦੇ ਆ ਰਿਹਾ, ਅਤੇ ਇਹ ਨਾ ਸਮਝਣਾ ਵੀ ਜਦੋਂ ਗੁਰੂ ਰਾਮਦਾਸ ਦੇ ਦਰ 'ਤੇ ਪਹੁੰਚੇਗਾ ਉਹਦੀ ਹਾਜ਼ਰੀ ਉਦੋਂ ਲੱਗੇਗੀ। ਆਖਦੇ ਸਨ ਜਦੋਂ ਘਰੋਂ ਤੁਰਿਆ ਉਸ ਵੇਲੇ ਹੀ ਗੁਰੂ ਰਾਮਦਾਸ ਦੇ ਦਰ 'ਤੇ ਹਾਜ਼ਰੀ ਲੱਗ ਜਾਂਦੀ ਹੈ। ਜਦੋਂ ਬੰਦਾ ਰਾਹ ਦਾ ਰਸਤੇ ਦਾ ਪੈਂਡਾ ਵੀ ਬਾਣੀ 'ਤੇ ਸਿਮਰਨ ਕਰਦਿਆਂ ਬਿਤਾਉਂਦਾ, ਆਖੋ ਸਤਨਾਮ। ਇੱਕ ਹੈ ਸਾਧ ਸੰਗਤ ਮਨ ਨੂੰ ਕੋਝ ਕੇ ਕਿ ਲੇਟ ਹੋ ਰਿਹਾ, ਜਿਵੇਂ ਹਮਾਯੂ ਬਾਦਸ਼ਾਹ ਨੇ ਗੁਰੂ ਅੰਗਦ ਸਾਹਿਬ ਦੀ ਉਡੀਕ ਕਰਦੇ ਕਰਦੇ ਮਨ ਨੂੰ ਕੋਸਿਆ ਸੀ ਕਿ ਗੁਰੂ ਅੰਗਦ ਸਾਹਿਬ ਮੈਨੂੰ ਕਿਉਂ ਨਹੀਂ ਦਰਸ਼ਨ ਦੇ ਰਹੇ। ਇੱਕ ਹੈ ਉਡੀਕ ਭਗਤੀ ਬਣ ਜਾਣੀ, ਇਹ ਦੋਵਾਂ ਸਿੱਖਾਂ ਦਾ ਕਿੰਨਾ ਪ੍ਰੇਮ, ਉਡੀਕ ਵੀ ਭਗਤੀ ਬਣ ਗਈ। ਆਓ ਬਾਕੀ ਦਾ ਸਾਰਾ ਪ੍ਰਕਰਨ ਅੱਗੋਂ ਸਰਵਣ ਕਰਦੇ ਹਾਂ ਕਿ ਗੁਰੂ ਹਰਿਰਾਇ ਸਾਹਿਬ ਜੀ ਦੇ ਅੱਜ ਦੇ ਇਸ ਕੌਤਕ ਵਿੱਚ ਕਿਤਨੀਆਂ ਗਹਿਰਾਈਆਂ ਅਤੇ ਸੋਝੀਆਂ ਭਰੀਆਂ, ਉਹਦੀ ਗਿਆਨ ਦੀ ਰੋਸ਼ਨੀ ਲੈਣੀ ਬੜੀ ਵੱਡੀ ਸਾਡੇ ਲਈ ਅਸਲੀ ਗੁਰੂ ਨੂੰ ਯਾਦ ਕਰਨਾ ਹੋਏਗਾ। ਆਓ ਬਾਕੀ ਦਾ ਪ੍ਰਕਰਨ ਬਾਅਦ ਵਿੱਚ ਸਰਵਣ ਕਰਦੇ ਹਾਂ ਕਿ ਦੋ ਸਿੱਖਾਂ ਨੇ ਬਾਣੀ ਪੜ੍ਹਦਿਆਂ ਉਡੀਕ ਕਰ ਰਹੇ ਨੇ ਅਤੇ ਅੱਗੋਂ ਕੀ ਕੌਤਕ ਹੋਇਆ। ਉਸ ਤੋਂ ਪਹਿਲੇ ਆਓ ਹੁਣ ਜਿਹੜਾ ਦਾਸ ਨੇ ਦੱਸਿਆ ਪਹਿਲਾ ਸਿਮਰਨਾ ਕਿ ਬਾਣੀ ਦੁਆਰਾ ਗੁਰੂ ਹਰਿਰਾਇ ਸਾਹਿਬ ਜੀ ਦੀ ਸਿਫਤ ਕਰਨੀ, ਇਹ ਅਰਦਾਸ ਦਾ ਪਹਿਲਾ ਦੋਹਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਇਹਨੂੰ ਆਓ ਸਾਰੇ ਇੱਕ ਵਾਰੀ ਪੜ੍ਹੀਏ, ਫਿਰ ਬਾਕੀ ਸਾਖੀ ਪੂਰੀ ਕਰਦੇ ਹਾਂ ਜੀ।
ਸਿਮਰੋ ਸਿਮਰੋ ਸ੍ਰੀ ਹਰਿ ਰਾਇ
ਜ਼ਿਕਰ ਕਰ ਰਿਹਾ ਸੀ। ਦੋ ਸਿੱਖ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਸਤਿਗੁਰੂ ਆਰਾਮ ਵਿੱਚ ਨੇ। ਸੇਵਾਦਾਰ ਨੇ ਬੇਨਤੀ ਕੀਤੀ, ਭਾਈ ਤੁਸੀਂ ਇੰਤਜ਼ਾਰ ਕਰ ਲਓ, ਕੁਝ ਸਮੇਂ ਬਾਅਦ ਦਰਸ਼ਨ ਹੋਣਗੇ। ਸਾਧ ਸੰਗਤ, ਇਹ ਦੋਵੇਂ ਸਿੱਖ ਗਵਈਏ ਸਨ, ਬਾਣੀ ਪੜ੍ਹਨ ਵਾਲੇ ਸਨ। ਬੜਾ ਸੋਹਣਾ ਮਨ ਵਿੱਚ ਫੁਰਨਾ ਬਣਿਆ ਕਿ ਜਿੰਨਾ ਚਿਰ ਗੁਰੂ ਬਾਬਾ ਜੀ ਨੂੰ ਉਡੀਕਣਾ, ਕਿਉਂ ਨਾ ਉਡੀਕ ਵੀ ਭਗਤੀ ਬਣ ਜੇ। ਆਖੋ ਸਤਨਾਮ। ਅਤੇ ਸਾਧ ਸੰਗਤ ਦੋਵਾਂ ਸਿੱਖਾਂ ਨੇ ਬਾਣੀ ਪੜ੍ਹਨੀ ਸ਼ੁਰੂ ਕਰਤੀ। ਉੱਚੀ ਉੱਚੀ ਬਾਣੀ ਪੜ੍ਹ ਰਹੇ ਇਹ ਦੋਨੋਂ ਸਿੱਖ। ਸਤਿਗੁਰੂ ਪਲੰਘ 'ਤੇ ਬਿਰਾਜਮਾਨ ਨੇ, ਆਰਾਮ ਵਿੱਚ ਨੇ। ਇਹ ਦੋਵੇਂ ਸਿੱਖ ਸਾਧ ਸੰਗਤ ਉਡੀਕ ਵਿੱਚ ਬਾਣੀ ਪੜ੍ਹ ਰਹੇ ਨੇ ਅਤੇ ਕਹਿੰਦੇ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਦੇ ਕੰਨਾਂ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਪਈਆਂ। ਇਹ ਗਿਆਨ ਦਾ ਪ੍ਰਕਾਸ਼ ਬਾਬਾ ਜੀ ਦੀਆਂ ਕਥਾ ਕਹਾਣੀਆਂ 'ਚੋਂ ਲੈਣਾ, ਇਹ ਜੇ ਸਿਮਰਨਾ। ਦੋਵੇਂ ਸਿੱਖ ਬਾਣੀ ਪੜ੍ਹ ਰਹੇ ਨੇ ਅਤੇ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਪਲੰਘ 'ਤੇ ਆਰਾਮ ਕਰਦਿਆਂ ਕੰਨਾਂ ਵਿੱਚ ਬਾਣੀ ਦੀਆਂ ਪੰਗਤੀਆਂ ਪਈਆਂ। ਅਤੇ ਕਹਿੰਦੇ ਜਦੋਂ ਕੰਨਾਂ ਵਿੱਚ ਬਾਣੀ ਦੀਆਂ ਪੰਗਤੀਆਂ ਪਈਆਂ, ਮੇਰੇ ਗੁਰੂ ਬਾਬਾ ਜੀ ਨੇ ਨੇਤਰ ਖੋਲ੍ਹੇ, ਆਵਾਜ਼ ਕਿੱਧਰੋਂ ਆ ਰਹੀ ਹੈ? ਆਖੋ ਸਤਨਾਮ। ਅਤੇ ਸਾਧ ਸੰਗਤ, ਜਦੋਂ ਨੇਤਰ ਉੱਧਰ ਗਏ ਜਿੱਧਰ ਆਵਾਜ਼ ਆ ਰਹੀ ਸੀ, ਅਤੇ ਕਹਿੰਦੇ ਨੇਤਰ ਜਾਣ ਦੀ ਦੇਰ ਸੀ ਉਸ ਬਾਨੇ ਜਿੱਧਰੋਂ ਆਵਾਜ਼ ਆ ਰਹੀ ਸੀ ਕਿ ਧੰਨ ਗੁਰੂ ਹਰਿਰਾਇ ਸਾਹਿਬ ਜੀ, ਜਿੱਧਰੋਂ ਆਵਾਜ਼ ਆ ਰਹੀ ਜਦੋਂ ਉੱਧਰ ਨੇਤਰ ਗਏ ਅਤੇ ਕਹਿੰਦੇ ਇਤਨੀ ਤੇਜ਼ੀ ਨਾਲ ਸਤਿਗੁਰੂ ਪਲੰਘ ਤੋਂ ਉੱਠੇ, ਇਤਨੀ ਤੇਜ਼ੀ ਨਾਲ ਉੱਠੇ ਕਿ ਇਤਿਹਾਸ 'ਚ ਲਿਖਿਆ ਕਿ ਉਸ ਵੇਲੇ ਗੁਰੂ ਹਰਿਰਾਇ ਸਾਹਿਬ ਜੀ ਦੇ ਗੋਡੇ ਦੇ ਉੱਤੇ ਸੱਟ ਲੱਗ ਗਈ ਉਸ ਪਲੰਘ ਦੀ, 22 ਵੱਜ ਕੇ। ਆਖੋ ਸਤਨਾਮ। ਬੜੀ ਹੈਰਾਨਗੀ ਦੀ ਗੱਲ, ਕਿਉਂਕਿ ਗੁਰੂ ਨੇ ਸਾਨੂੰ ਵੀ ਸਿਖਾਇਆ ਸਹਿਜ ਵਿੱਚ ਰਵੋ, ਅਤੇ ਆਪ ਵੀ ਬਾਬਾ ਜੀ ਸਮਰੱਥ ਨੇ, ਪਰਬ੍ਰਹਮ ਦਾ ਰੂਪ ਨੇ, ਸਹਿਜ ਦੀ ਮੂਰਤ ਨੇ। ਪਰ ਅੱਜ ਬੜੀ ਹੈਰਾਨਗੀ ਦੀ ਗੱਲ ਹੈ ਕਿ ਸਤਿਗੁਰਾਂ ਨੇ ਇੰਨੀ ਕਾਹਲੀ ਕੀਤੀ ਪਲੰਘ ਤੋਂ ਉਤਰਨ ਦੀ, ਇੰਨੀ ਕਾਹਲੀ ਕੀਤੀ ਪਲੰਘ ਤੋਂ ਉਤਰਨ ਦੀ ਕਿ ਸਤਿਗੁਰੂ ਦੇ ਆਪਣੇ ਗੋਡੇ 'ਤੇ ਪਲੰਘ ਦੀ ਬਾਈ ਨਾਲ ਸੱਟ ਲੱਗ ਗਈ। ਸਾਧ ਸੰਗਤ ਸਿੱਖ ਕੋਲ ਆ ਗਏ, ਸੇਵਾਦਾਰ ਪਹਿਰੇਦਾਰ ਕੋਲ ਆ ਗਏ ਅਤੇ ਆ ਕੇ ਹੱਥ ਜੋੜ ਕੇ ਕੀ ਕਹਿਣ ਲੱਗੇ? ਧੰਨ ਗੁਰੂ ਹਰਿਰਾਇ ਸਾਹਿਬ ਜੀ, ਇੱਕ ਬੇਨਤੀ ਹੈ। ਹੇ ਪਾਤਸ਼ਾਹ, ਆਪ ਜੀ ਆਰਾਮ ਨਾਲ ਪਲੰਘ ਤੋਂ ਉੱਠਦੇ, ਸਹਿਜ ਨਾਲ ਪਲੰਘ ਤੋਂ ਉੱਠਦੇ, ਅੱਜ ਇੰਨੀ ਕਾਹਲੀ ਕਿਉਂ ਕੀਤੀ ਕਿ ਆਪ ਜੀ ਦੇ ਪਵਿੱਤਰ ਗੋਡੇ 'ਤੇ ਪਲੰਘ ਦੀ ਬਾਈ ਨਾਲ ਚੋਟ ਲੱਗੀ ਹੈ? ਆਪ ਜੀ ਨੇ ਇੰਨੀ ਕਾਹਲੀ ਕਿਉਂ ਕੀਤੀ? ਅਤੇ ਸਾਧ ਸੰਗਤ, ਗਿਆਨ ਦੀ ਰੋਸ਼ਨੀ ਲੈਣਾ, ਇਹ ਜੇ ਗੁਰੂ ਹਰਿਰਾਇ ਸਾਹਿਬ ਨੂੰ ਅਸਲੀ ਧੰਨ ਕਹਿਣਾ। ਆਖੋ ਸਤਨਾਮ। ਜਦੋਂ ਸਿੱਖਾਂ ਨੇ ਕਿਹਾ, ਸੇਵਾਦਾਰਾਂ ਨੇ ਕਿਹਾ, ਸਤਿਗੁਰੂ ਅੱਜ ਇੰਨੀ ਕਾਹਲੀ ਕਿਉਂ ਕੀਤੀ ਪਲੰਘ ਤੋਂ ਉਤਰਨ ਦੀ? ਅਤੇ ਧੰਨ ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ, ਅਸੀਂ ਇੰਨੀ ਕਾਹਲੀ ਪਲੰਘ ਤੋਂ ਤਾਂ ਕੀਤੀ ਹੈ ਉਤਰਨ ਦੀ ਕਿ ਸਾਡੇ ਕੋਲੋਂ ਬਾਣੀ ਦੀ ਬੇਅਦਬੀ ਹੋ ਰਹੀ ਸੀ। ਆਖੋ ਸਤਨਾਮ। ਸਾਡੇ ਕੋਲੋਂ ਬਾਣੀ ਦੀ ਬੇਅਦਬੀ ਹੋ ਰਹੀ ਸੀ। ਸਿੱਖ ਕਹਿੰਦੇ, ਮਹਾਰਾਜ ਬੇਅਦਬੀ ਕਿਵੇਂ? ਸੇਵਾਦਾਰ ਕਹਿੰਦੇ, ਮਹਾਰਾਜ ਜੀ ਬੇਅਦਬੀ ਕਿਵੇਂ? ਧੰਨ ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ, ਉਹ ਦੋ ਸਿੱਖ ਜਿਹੜੇ ਉਡੀਕ ਵਿੱਚ ਬਾਣੀ ਪੜ੍ਹ ਰਹੇ ਸਨ, ਇਹ ਭੁੰਜੇ ਬਹਿ ਕੇ ਪਾਣੀ ਪੜ੍ਹ ਰਹੇ ਸਨ ਅਤੇ ਅਸੀਂ ਪਲੰਘ 'ਤੇ ਆਰਾਮ ਕਰ ਰਹੇ ਸਾਂ, ਅਸੀਂ ਪਲੰਘ 'ਤੇ ਹੋਈਏ, ਬਾਣੀ ਪੜ੍ਹਨ ਵਾਲਾ ਭੁੰਜੇ ਹੋਵੇ, ਇਹ ਬਾਣੀ ਦੀ ਬੇਅਦਬੀ ਹੈ। ਗੱਜ ਕੇ ਆਖੋ ਸਤਨਾਮ। ਇਹ ਗਿਆਨ ਦੀ ਰੋਸ਼ਨੀ ਲੈਣਾ ਗੁਰਮੁਖੋ। ਸਿੱਖ ਨੇ ਇੱਥੋਂ ਤੱਕ ਉਸ ਵੇਲੇ ਬਚਨ ਕੀਤਾ ਕਿ ਧੰਨ ਗੁਰੂ ਹਰਿਰਾਇ ਸਾਹਿਬ ਜੀ, ਕੋਈ ਬੰਦਾ ਪਲੰਘ 'ਤੇ ਹੋਵੇ, ਬਾਣੀ ਪੜ੍ਹਨ ਵਾਲੇ ਭੁੰਜੇ ਬੈਠੇ ਹੋਣ ਤਾਂ ਠੀਕ ਹੈ, ਆਪ ਜੀ ਦੇ ਬਚਨ ਵੀ ਇਹ ਵੀ ਬਿੱਦ ਵੀ ਕਰ ਰਿਹਾ ਪਲੰਘ 'ਤੇ ਬੈਠਣ ਵਾਲਾ। ਪਰ ਸਤਿਗੁਰੂ ਗੁਰੂ ਹਰਿ ਸਾਹਿਬ ਜੀ, ਤੁਸੀਂ ਤਾਂ ਆਪ ਗੁਰੂ ਨਾਨਕ, ਤੁਹਾਡੀ ਬਾਣੀ ਅਤੇ ਤੁਸੀਂ ਆਪ ਗੁਰੂ ਨਾਨਕ। ਕੋਈ ਸਿੱਖ ਪਲੰਘ 'ਤੇ ਹੋਵੇ ਅਤੇ ਦੂਜਾ ਥੱਲੇ ਬਾਣੀ ਪੜ੍ਹੇ, ਬਿੱਦ ਵੀ ਹੈ, ਪਰ ਤੁਸੀਂ ਪਲੰਘ 'ਤੇ ਹੋਵੋ ਅਤੇ ਕੋਈ ਬਿੱਦ ਵੀ ਨਹੀਂ। ਆਖੋ ਸਤਨਾਮ। ਅਤੇ ਧੰਨ ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ, ਸਿੱਖਾ ਭਾਵੇਂ ਸਾਨੂੰ ਗੁਰੂ ਨਾਨਕ ਦੇ ਘਰ ਦਾ ਝਾੜੂ ਦੇਣ ਦੀ ਸੇਵਾ ਮਿਲੀ ਹੈ, ਪਰ ਬਾਣੀ ਕੋਈ ਭੁੰਜੇ ਬਹਿ ਕੇ ਪੜ ਰਿਹਾ ਹੋਵੇ ਤੇ ਸਾਡਾ ਵੀ ਪਲੰਘ ਤੇ ਬਹਿਣਾ ਬੜੀ ਵੱਡੀ ਬੇਦਵੀ ਹੈ। ਆਖੋ ਸਤਨਾਮ। ਉਸ ਵੇਲੇ ਦੀਆਂ ਸਾਧ ਸੰਗਤ ਗੁਰੂ ਹਰਿ ਸਾਹਿਬ ਜੀ ਦੀਆਂ ਉਪਦੇਸ਼ ਭਰੀਆਂ ਪੰਕਤੀਆਂ ਜੋ ਮਹਾਰਾਜ ਨੇ ਗੁਰੂ ਹਰਿ ਸਾਹਿਬ ਜੀ ਦੇ ਹਿਰਦੇ ਚੋਂ ਸਿੱਖਾਂ ਨੂੰ ਉਪਦੇਸ਼ ਕਰਨ ਦੇ ਲਈ ਪੰਕਤੀਆਂ ਨਿਕਲੀਆਂ, ਉਹ ਸੂਰਜ ਪ੍ਰਕਾਸ਼ ਵਿੱਚ ਦਰਜ ਨੇ। ਆਓ ਪੜ੍ਹੋ ਪਿਆਰ ਨਾਲ, ਗੌਰ ਕਰਿਓ ਜੀ, ਉਹ ਪੰਕਤੀਆਂ ਕੀ ਨੇ ਜੀ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਿਸ ਸਿੱਖ ਦੇ ਹਿਰਦੇ ਵਿੱਚ ਬਾਣੀ ਦੇ ਲਈ ਭੈ ਨਹੀਂ, ਅਦਬ ਨਹੀਂ। ਦੇਖੋ ਜੀ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਸਤਸੰਗ, ਕਿੱਡਾ ਵੱਡਾ ਫੈਸਲਾ। ਗੁਰੂ ਹਰਿ ਸਾਹਿਬ ਜੀ ਕਹਿੰਦੇ, ਜਿਹਨੇ ਬਾਣੀ ਦਾ ਅਦਬ ਨਹੀਂ ਕੀਤਾ, ਬਾਣੀ ਦੇ ਪ੍ਰਤੀ ਮਨ 'ਚ ਭੈ ਨਹੀਂ ਰੱਖਿਆ, ਉਹ ਸਾਡਾ ਸਿੱਖ ਹੀ ਨਹੀਂ। ਆਖੋ ਸਤਨਾਮ। ਗਿਆਨ ਲੈਣ, ਗੁਰਮੁਖੋ ਗਿਆਨ ਲੈਣ। ਕਈ ਵਾਰੀ ਤੁਹਾਡੇ ਪਰਿਵਾਰ ਵਿੱਚ ਕੋਈ ਸਰੀਰ ਭੁੰਜੇ ਬਹਿ ਕੇ ਬਾਣੀ ਪੜ ਰਿਹਾ ਹੁੰਦਾ, ਤੁਸੀਂ ਸੋਫੇ 'ਤੇ ਬੈਠੇ ਹੁੰਦੇ ਹੋ, ਬੇਦਬੀ ਹੈ। ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਅਸੀਂ ਜਾਣ ਕੇ ਨਹੀਂ ਕਰਦੇ, ਅਣਜਾਣ ਪੁਣੇ 'ਚ ਕਰ ਬੈਠਦੇ ਹਾਂ ਬਾਣੀ ਦੇ ਪ੍ਰਤੀ। ਗੁਰੂ ਹਰਿ ਸਾਹਿਬ ਜੀ ਦੇ ਇਸ ਚੋਜ ਵਿੱਚੋਂ ਗਿਆਨ ਲੈਣਾ, ਇਹ ਜੇ ਅਸਲੀ ਧਨ ਕਹਿਣਾ। ਔਰ ਯਾਦ ਰੱਖਿਓ, ਜਦ ਤੱਕ ਅਣਜਾਣਪੁਣੇ 'ਚ ਤੁਸੀਂ ਭੁੱਲਾਂ ਕਰ ਰਹੇ ਹੋ ਸਕਦਾ ਮਾਫ਼ੀ ਮਿਲ ਜਾਵੇ, ਪਰ ਜਦੋਂ ਤੁਸੀਂ ਸੰਗਤ 'ਚ ਬਹਿ ਕੇ ਕੋਈ ਕਥਾ ਕੋਈ ਵਖਿਆਨ ਸੁਣ ਲਿਆ ਕਿ ਵੀ ਇਸ ਕੰਮ ਨਾਲ ਬਾਣੀ ਦੀ ਬੇਦਬੀ ਹੈ, ਉਸ ਤੋਂ ਬਾਅਦ ਤੁਸੀਂ ਭੁੱਲ ਕਰਦੇ ਹੋ, ਇੱਕ ਕਰਮ ਬਣਦਾ। ਆਖੋ ਸਤਨਾਮ। ਇਹ ਕਰਮ ਬਣਦਾ ਜੀ। ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਅਸੀਂ ਅਣਜਾਣ ਪੁਣੇ 'ਚ ਕਰਦੇ ਹਾਂ ਬਾਣੀ ਦੇ ਪ੍ਰਤੀ। ਸਤਸੰਗ, ਤੁਹਾਡੇ ਘਰ ਵਿੱਚ ਕਈ ਵਾਰੀ ਵਿਆਹ ਦੇ ਕਾਰਡ ਆਉਂਦੇ ਨੇ ਅਤੇ ਉੱਤੇ ਪੰਕਤੀਆਂ ਲਿਖੀਆਂ ਹੁੰਦੀਆਂ ਨੇ ਬਾਣੀ ਦੀਆਂ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਜਾਂ ਬਾਣੀ ਦੀਆਂ ਪੰਕਤੀਆਂ ਲਿਖੀਆਂ ਹੁੰਦੀਆਂ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਕਦੀ ਵਿਆਹ ਦੇ ਕਾਰਡ ਆਉਣ ਉੱਤੇ ਪਹਿਲੇ ਬਾਣੀ ਦੀ ਪੰਕਤੀ ਲਿਖੀ ਜਾਂਦੀ ਹੈ ਕਿ ਆਪਣੇ ਮਾਲਕ ਨੂੰ ਯਾਦ ਕੀਤਾ ਜਾਏ। ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ ਹੁੰਦਾ, ਕਿਧਰੇ ਲਿਖਿਆ ਹੁੰਦਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋ। ਅਤੇ ਕਦੀ ਗੌਰ ਕਰਿਓ, ਹੋ ਸਕਦਾ ਅਣਜਾਣ ਪੁਣੇ 'ਚ ਆਪ ਜੀ ਕੋਲੋਂ ਇਹ ਭੁੱਲ ਹੁੰਦੀ ਹੋਵੇ ਕਿ ਇਹ ਕਾਰਡ ਦੇ ਉੱਤੇ ਇੰਨੀ ਤਰੀਕ ਹੈ, ਅੱਜ 20 ਦਿਨ ਬੀਤ ਗਏ ਨੇ, ਇਹ ਕਾਰਡ ਵਾਲਾ ਪ੍ਰੋਗਰਾਮ ਲੰਘ ਚੁੱਕਾ, ਅਤੇ ਅਸੀਂ ਕੀ ਕਰਦੇ ਹਾਂ, ਕਾਰਡ ਦੇ 2-4 ਟੋਟੇ ਕਰਕੇ ਉਹਨੂੰ ਕੂੜੇ ਦੇ ਡੱਬੇ 'ਚ ਸੁੱਟ ਦਿੰਦੇ ਹਾਂ, ਕਿਉਂਕਿ ਇਹ ਤਰੀਕ ਲੰਘ ਚੁੱਕੀ ਹੈ, ਇਹ ਪ੍ਰੋਗਰਾਮ 'ਤੇ ਅਸੀਂ ਹੋ ਆਏ ਹਾਂ, ਹੁਣ ਇਹ ਕਾਰਡ ਪਾੜ ਦਈਏ, ਇਹਦਾ ਕੋਈ ਕੰਮ ਨਹੀਂ। ਆਪਾਂ ਜਾਣ ਪੁਣੇ 'ਚ ਉਹ ਕਾਰਡ ਪਾੜ ਕੇ ਕੂੜੇ ਦੇ ਡੱਬੇ 'ਚ ਸੁੱਟ ਦਿੰਦੇ ਹਾਂ, ਲੇਕਿਨ ਉਸ ਵੇਲੇ ਅਣਜਾਣ ਪੁਣੇ 'ਚ ਇਹ ਭੁੱਲ ਜਾਂਦੇ ਹਾਂ ਕਿ ਬਾਣੀ ਦੀ ਪੰਕਤੀ ਵੀ ਨਾਲ ਕੂੜੇ ਦੇ ਡੱਬੇ 'ਚ ਸੁੱਟੀ ਗਈ ਹੈ। ਆਖੋ ਸਤਨਾਮ। ਇਸੇ ਤਰ੍ਹਾਂ ਮ੍ਰਿਤਕ ਦੇ ਕਾਰਡ ਉੱਤੇ ਵੀ ਬਾਣੀ ਲਿਖੀ ਹੁੰਦੀ ਹੈ, ਗੁਰਮੁਖ ਜਨਮ ਸਵਾਰ ਦਰਗੇ ਚੱਲੇ ਆ, ਜਾਂ ਘੱਲਿਆ ਆਵੇ ਨਾਨਕਾ ਸੱਦੇ ਉੱਠੀ ਜਾਏ। ਉਹ ਵੀ ਜਦੋਂ ਅਸੀਂ ਵੇਖਦੇ ਹਾਂ ਕਿਰਿਆ ਦਾ ਚੌਥੇ ਦਾ ਕਾਰਡ ਹੈ, ਪ੍ਰੋਗਰਾਮ ਦੀ ਤਰੀਕ ਲੰਘ ਚੁੱਕੀ ਹੈ, ਇਹਨੂੰ ਪਾੜਦੇ ਹਾਂ, ਕੂੜੇ ਦੇ ਡੱਬੇ 'ਚ ਸੁੱਟ ਦਿੰਦੇ ਹਾਂ ਸਾਧ ਸੰਗਤ। ਇਸੇ ਤਰ੍ਹਾਂ ਜੇ ਆਪਾਂ ਦੁਕਾਨਦਾਰ ਹਾਂ ਤਾਂ ਕਈ ਵਾਰੀਆਂ ਆਪਾਂ ਆਪਣੇ ਬਿੱਲ ਬੁੱਕਾਂ 'ਤੇ ਜਿਹਦੇ 'ਤੇ ਬਿੱਲ ਕੱਢਦੇ ਹਾਂ ਗਾਹਕ ਨੂੰ, ਉਹਦੇ 'ਤੇ ਛਪਾਇਆ ਹੁੰਦਾ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ, ਬਿੱਲਾਂ 'ਤੇ ਛਪਾਇਆ ਹੁੰਦਾ ਹੈ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਅਤੇ ਕਦੀ ਗੌਰ ਕਰਿਓ, ਅਣਜਾਣ ਪੁਣੇ 'ਚ ਕਈ ਵਾਰੀ ਬਿੱਲ ਕੋਈ ਕੈਂਸਲ ਹੋ ਜੇ, ਗਲਤ ਕੱਟਿਆ ਜਾਏ, ਅਤੇ ਆਪਾਂ ਉਹ ਬਿੱਲ ਪਾੜ ਕੇ ਉਹਦੇ ਕਈ ਟੋਟੇ ਕਰਕੇ ਬਾਜ਼ਾਰ 'ਚ ਸੁੱਟ ਦਿੰਦੇ ਹਾਂ, ਉਸ ਵੇਲੇ ਦਿਮਾਗ 'ਚੋਂ ਇਹ ਭੁੱਲ ਜਾਂਦਾ ਕਿ ਇਹਦੇ ਉੱਤੇ ਬਾਣੀ ਦੀਆਂ ਤੁੱਕਾਂ ਲਿਖੀਆਂ ਸੀ, ਜਿਹਨਾਂ ਤੁੱਕਾਂ ਦੇ ਉੱਤੇ ਕਈਆਂ ਦੇ ਪੈਰ ਆਉਣਗੇ। ਆਖੋ ਸਤਨਾਮ। ਸਾਧ ਸੰਗਤ, ਇੱਕ ਗੁਰੂ ਹਰਿ ਸਾਹਿਬ ਗੁਰੂ ਨਾਨਕ ਦੀ ਜੋਤ ਹੋ ਕੇ ਕੋਈ ਪੁੰਜੇ ਬਹਿ ਕੇ ਦੋ ਸਿੱਖ ਬਾਣੀ ਪੜ੍ਹ ਰਹੇ ਨੇ ਅਤੇ ਪਲੰਘ 'ਤੇ ਬੈਠਿਆਂ ਇਹਨੂੰ ਬੇਅਦਬੀ ਸਮਝਦੇ ਨੇ। ਅਤੇ ਯਾਦ ਰੱਖਿਓ, ਜਦੋਂ ਤੁਸੀਂ ਬਾਣੀ ਲਿਖੇ ਕਾਰਡ ਪਾੜ ਕੇ ਕੂੜੇ ਦੇ ਡੱਬੇ 'ਚ ਸੁੱਟ ਦਿਓ, ਉਦੋਂ ਗੁਰੂ ਨਾਨਕ ਦਾ ਹਿਰਦਾ ਦੁਖਦਾ ਹੈ। ਆਖੋ ਸਤਨਾਮ। ਕਿਉਂਕਿ ਦਾਸ ਜਿਹੜੀ ਗੱਲ ਕਰੇਗਾ ਗੁਰਬਾਣੀ 'ਚੋਂ, ਇਹ ਮਹਾਰਾਜ ਨੇ ਪ੍ਰਤੱਖ ਲਿਖਿਆ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ, ਧਨ ਮਸ, ਮਸ ਸ਼ਾਹੀ ਨੂੰ ਕਹਿੰਦੇ, ਕਿ ਜਿਹੜੇ ਕਾਗਜ਼ 'ਤੇ ਤੁਸੀਂ ਬਾਣੀ ਲਿਖਤੀ ਉਹ ਕਾਗਜ਼ ਧਨ ਹੋ ਗਿਆ, ਜਿਸ ਭਾਂਡੇ 'ਚ ਸ਼ਾਹੀ ਪਈ ਸੀ ਭਾਂਡਾ ਧਨ, ਜਿਸ ਕਲਮ ਨਾਲ ਲਿਖੀ ਗਈ ਕਲਮ ਧਨ, ਅਤੇ ਜਿਹੜੀ ਸ਼ਾਹੀ ਨਾਲ ਲਿਖੀ ਗਈ ਉਹ ਸ਼ਾਹੀ ਧਨ। ਸਾਧ ਸੰਗਤ ਗੌਰ ਕਰਿਓ, ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚੋਂ ਸੇਧ ਲਓ, ਕਦੀ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਪੜ੍ਹੋ, ਜਿਸ ਕਲਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ, ਕਿਉਂਕਿ ਬਾਬਾ ਦੀਪ ਸਿੰਘ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਲਿਖੀਆਂ ਨੇ ਅਤੇ ਤਖਤਾਂ 'ਤੇ ਭੇਜੀਆਂ ਨੇ, ਅਤੇ ਇਤਿਹਾਸ ਪੜ੍ਹੋ ਕਿ ਜਿਸ ਕਲਮ ਨਾਲ ਬਾਬਾ ਦੀਪ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਦੇ ਸਨ, ਕਿਉਂਕਿ ਉਦੋਂ ਪ੍ਰੈਸਾਂ ਨਹੀਂ ਸੀ ਹੁੰਦੀਆਂ, ਅਤੇ ਜਿਸ ਕਲਮ ਨਾਲ ਲਿਖਦੇ ਸਨ, ਜਦੋਂ ਉਹ ਕਲਮ ਸਹੀ ਲਿਖਣਾ ਬੰਦ ਕਰ ਦੇਵੇ ਅਤੇ ਕਦੀ ਉਸ ਕਲਮ 'ਤੇ ਦੁਬਾਰਾ ਬਲੇਡ ਨਹੀਂ ਸੀ ਲਾਉਂਦੇ, ਕਿਉਂਕਿ ਇਸ ਕਲਮ ਨਾਲ ਬਾਣੀ ਲਿਖੀ ਗਈ ਹੈ। ਆਖੋ ਸਤਨਾਮ। ਨਵੀਂ ਕਲਮ ਲਗਾਉਣੀ ਸਿੱਖਿਆ ਸੇਧ, ਕਿ ਉਹ ਕਾਗਜ਼ ਵੀ ਧਨ ਨੇ, ਕਲਮ ਵੀ ਧਨ ਨੇ, ਭਾਂਡਾ ਵੀ ਧਨ, ਸ਼ਾਹੀ ਵੀ ਧਨ ਨੇ। ਅਤੇ ਇਸ ਲਈ ਸਾਧ ਸੰਗਤ, ਅਗਰ ਤੁਸੀਂ ਬਾਣੀ ਲਿਖੇ ਕਾਰਡ ਕਾਗਜ਼ ਕੂੜੇ ਦੇ ਡੱਬੇ 'ਚ ਸੁੱਟ ਦਿਓ, ਉਸ ਵੇਲੇ ਗੁਰੂ ਨਾਨਕ ਦਾ ਹਿਰਦਾ ਦੁਖਦਾ। ਆਖੋ ਸਤਨਾਮ। ਯਤਨ ਕਰੋ, ਘਰ ਵਿੱਚ ਇੱਕ ਥੈਲਾ ਐਸਾ ਕੋਈ ਲਗਾਇਆ ਜਾਵੇ, ਜਿਤਨੇ ਧਾਰਮਿਕ ਕਾਗਜ਼ ਨੇ, ਕੋਈ ਬਾਣੀ ਲਿਖੇ ਕਾਰਡ ਨੇ, ਕੰਘੇ 'ਚੋਂ ਨਿਕਲੇ ਕੇਸ ਨੇ, ਬਾਣੀ ਦੇ ਲਿਖੇ ਕਾਗਜ਼ ਨੇ, ਉਹਦੇ ਵਿੱਚ ਪਾਏ ਜਾਣ, ਮਹੀਨੇ ਬਾਅਦ, 15 ਦਿਨ ਬਾਅਦ, 25 ਦਿਨ ਬਾਅਦ, ਫਿਰ ਉਹਨਾਂ ਦਾ ਸੰਸਕਾਰ ਕਰਕੇ ਉਹਨਾਂ ਦੀ ਰਾਖ ਵਗਦੇ ਪਾਣੀ ਵਿੱਚ ਕਿਧਰੇ ਪਾਓ, ਇਹ ਸਤਿਕਾਰ ਹੈ। ਯਤਨ ਕਰਿਓ, ਗੁਰੂ ਹਰਿ ਸਾਹਿਬ ਜੀ ਦੇ ਜੀਵਨ 'ਚੋਂ ਰੋਸ਼ਨੀ ਲੈਣਾ ਕਿ ਸਾਨੂੰ ਵੀ ਜੋ ਮਹਾਰਾਜ ਨੇ ਨਿਕਾ ਜਿਹਾ ਕੌਤਕ ਰਚ ਕੇ ਦੱਸਿਆ ਨਾ, ਕਿ ਸਾਡਾ ਪਲੰਘ 'ਤੇ ਬਹਿਣਾ ਬੇਦਬੀ ਹੈ, ਸਾਡੇ ਵੀ ਹਿਰਦੇ ਵਿੱਚ ਗੁਰੂ ਹਰਿ ਸਾਹਿਬ ਜੀ ਦੇ ਇਸ ਕੌਤਕ ਦੀ ਰੋਸ਼ਨੀ ਵੱਸ ਜਾਵੇ। ਗੁਰਮੁਖੋ ਧੰਨ ਕਹਿਣਾ ਇਹ ਜੇ ਕਈ ਤਰ੍ਹਾਂ ਦੇ ਕਰਕੇ ਤੁਹਾਡੇ ਘਰ ਵਿੱਚ ਗੁਰਬਾਣੀ ਦੀ ਬੇਦਬੀ ਹੁੰਦੀ ਹੋਵੇ, ਇਹਦੇ ਤੋਂ ਬਚਾ ਕਰੀਏ। ਕਈ ਵਾਰੀ ਨੋਟ ਕਰਿਓ, ਤੁਸੀਂ ਗਿਲਾਸ ਵਿੱਚ ਚਾਹ ਪੀਂਦੇ ਹੋ, ਦੁੱਧ ਪੀਂਦੇ ਹੋ, ਅਤੇ ਆਮ ਸੁਭਾਅ ਹੈ ਬੰਦਾ ਚਾਹ ਪੀ ਕੇ ਫਰਿੱਜ 'ਤੇ ਟੀਵੀ 'ਤੇ ਉਹ ਗਲਾਸ ਰੱਖ ਦਿੰਦਾ ਹੈ। ਇਹ ਸਿੱਧੀਆਂ ਸਾਦੀਆਂ ਗੱਲਾਂ, ਲੇਕਿਨ ਜਿੱਥੇ ਸੋਝੀ ਆਵੇ ਗਿਆਨ ਲੈਣਾ। ਆਮ ਤੁਸੀਂ ਚਾਹ ਪੀਂਦੇ ਹੋ, ਦੁੱਧ ਪੀਂਦੇ ਹੋ, ਗਲਾਸ ਟੀਵੀ 'ਤੇ ਫਰਿੱਜ 'ਤੇ ਰੱਖ ਦਿੰਦੇ ਹੋ, ਅਤੇ ਕਦੀ ਗੌਰ ਕਰਿਓ ਕਿ 10 ਮਿੰਟ ਬਾਅਦ, 15 ਮਿੰਟ ਬਾਅਦ ਕੋਈ ਬੱਚਾ ਜਾਂ ਘਰ ਦਾ ਤੁਹਾਡਾ ਜੀ ਆਇਆ, ਉਹ ਗਲਾਸ ਚੁੱਕ ਕੇ ਲੈ ਗਏ, ਹੁਣ ਸੁਭਾਵਕ ਤੁਹਾਡਾ ਚਿੱਤ ਕੀਤਾ ਕਿ ਨਿਤਨੇਮ ਕਰ ਲਾਂ, ਜਪਜੀ ਸਾਹਿਬ ਕਰ ਲਾਂ, ਤੁਸੀਂ ਗੁਟਕੇ 'ਤੇ ਪਾਠ ਕੀਤਾ, ਅਤੇ ਸੁਭਾਵਕ ਜਦੋਂ ਤੁਸੀਂ ਪਾਠ ਸੰਪੂਰਨ ਹੋਇਆ ਅਤੇ ਉਹ ਗੁਟਕਾ ਉਸੇ ਜਗ੍ਹਾ 'ਤੇ ਰੱਖਤਾ ਜਿੱਥੇ ਹੁਣ ਤੋਂ ਅੱਧਾ ਘੰਟਾ ਪਹਿਲੇ ਜੂਠਾ ਗਲਾਸ ਰੱਖਿਆ ਸੀ। ਆਖੋ ਸਤਨਾਮ ਸਾਧ ਸੰਗਤ, ਇਹ ਬੇਦਬੀ। ਘਰ ਵਿੱਚ ਗੁਟਕਿਆਂ ਲਈ, ਪੋਥੀ ਲਈ ਇੱਕ ਥੋੜ੍ਹੀ ਜਿਹੀ ਜਗ੍ਹਾ ਵੱਖਰੀ ਹੋਵੇ, ਜਿੱਥੋਂ ਚੁੱਕਣਾ ਜਿੱਥੇ ਰੱਖਣਾ, ਇਹ ਪੱਲੇ ਬੰਨਣਾ। ਇਹ ਨਿੱਕੇ ਨਿੱਕੀਆਂ ਗੱਲਾਂ ਨਾਲ ਜਿੱਥੇ ਜਿੱਥੇ ਸਾਡੇ ਕੋਲੋਂ ਗੁਰਬਾਣੀ ਦੀ ਬੇਦਬੀ ਹੁੰਦੀ ਹੋਵੇ, ਅਸੀਂ ਵੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਜੀਵਨ ਵਿੱਚੋਂ ਰੋਸ਼ਨੀ ਲੈਣੀ ਹੈ, ਸਿੱਖਿਆ ਲੈਣੀ ਹੈ। ਇੱਕ ਵਾਰੀ ਸਾਰੇ ਕਹੀਏ, ਸਾਡਾ ਗੁਰੂ ਪਾਤਸ਼ਾਹ ਜਿੰਨੇ ਵੀ ਕੌਤਕ ਰਚਦੇ ਨੇ, ਉਹਨਾਂ 'ਚ ਗਿਆਨ ਹੈ, ਉਹਨਾਂ 'ਚ ਰੋਸ਼ਨੀ ਹੈ। ਉਸ ਰੋਸ਼ਨੀ ਨੂੰ, ਉਸ ਗਿਆਨ ਨੂੰ ਹਿਰਦੇ ਵਿੱਚ ਵਸਾਈਏ, ਉਸ ਗਿਆਨ ਨੂੰ ਆਪਣੇ 'ਤੇ ਧਾਰਨ ਕਰੀਏ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ, ਗੁਰਬਾਣੀ ਦਾ ਸਤਿਕਾਰ ਸਾਡੇ ਹਿਰਦੇ ਵਿੱਚ ਵਸ ਜਾਵੇ। ਸਾਧ ਸੰਗਤ ਜੀ, ਆਓ ਕੋਈ ਵਾਂਝਾ ਨਾ ਰਹੇ। ਇੱਕ ਵਾਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਕਹੀਏ, ਸਤਿਗੁਰੂ ਇਹ ਸੋਝੀ ਤੁਸੀਂ ਬਖਸ਼ੀ ਹੈ। ਕਿਹੜੀ ਜੀ? ਜਿਨ ਪੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨ ਹੋਏ। ਗੁਰ ਬਿਨ ਗਿਆਨ ਨ ਹੋਏ, ਤਿਸ ਗੁਰ ਕੋ ਆਵਾਸ ਹੈ, ਜਿਨ ਹਰ ਸੋਜੀ ਪਾਈ, ਜਿਨ ਹਰ ਸੋਜੀ ਪਾਈ। ਗੁਰ ਬਿਨ ਕੋ ਦੇ ਅੰਦਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਤਿਸ ਗੁਰ ਕੋ ਸਾਬਾਸ ਹੈ, ਜਿਨ ਹਰ ਸੋਜੀ ਪਾਈ, ਜਿਨ ਹਰ ਸੋਜੀ ਪਾਈ। ਸਾਰੇ ਕਵੋ ਨੂੰ ਧੰਨ, ਸਿਮਰੋ ਸ੍ਰੀ ਹਰਿ ਰਾਏ, ਸਿਮਰੋ ਸ੍ਰੀ ਹਰਿ ਰਾਏ,
ਸਿਮਰੋ ਸ੍ਰੀ ਹਰਿ
ਜੀ। ਗੁਰੂ ਹਰਿ ਰਾਏ ਸਾਹਿਬ ਜੀ ਨੇ ਬੜੀਆਂ ਸੋਝੀਆਂ ਪਾਈਆਂ। ਇੱਕ ਛੋਟਾ ਜਿਹਾ ਜ਼ਿਕਰ, ਜਿਵੇਂ ਤੁਸੀਂ ਇਤਿਹਾਸ ਪੜ੍ਹਦੇ ਹੋ ਕਿ ਗੁਰੂ ਹਰਿ ਰਾਏ ਸਾਹਿਬ ਜੀ ਨੇ ਇੱਕ ਦਵਾਖਾਨਾ ਖੋਲਿਆ, ਇਹ ਸਾਡੇ ਲਈ ਪੂਰਨੇ ਨੇ। ਔਰ ਉਸ ਦਵਾਖਾਨੇ 'ਚ ਬਾਬਾ ਜੀ ਦੀ ਹਦਾਇਤ ਸੀ ਕਿ ਹਰ ਦੁਨੀਆ ਦੀ ਦਵਾਈ ਮਿਲਣੀ ਚਾਹੀਦੀ, ਯਤਨ ਕਰੋ। ਸਾਧ ਸੰਗਤ, ਇਤਿਹਾਸ ਲਿਖਿਆ ਕਿ ਸ਼ਾਹਜਹਾਨ, ਬਾਦਸ਼ਾਹ ਸ਼ਾਹਜਹਾਨ, ਇਹਦੇ ਚਾਰ ਪੁੱਤਰ ਸਨ, ਦਾਰਾ ਸ਼ਿਕੋ, ਸੁਜਾ ਮੁਹੰਮਦ, ਔਰੰਗਜ਼ੇਬ ਅਤੇ ਮੁਰਾਦ। ਇਹਨਾਂ ਵਿੱਚੋਂ ਸਾਧ ਸੰਗਤ, ਦਾਰਾ ਸ਼ਿਕੋ ਨੂੰ ਬਿਮਾਰੀ ਲੱਗ ਗਈ। ਇਤਿਹਾਸ ਲਿਖਦਾ ਕਿ ਤਕਰੀਬਨ 6 ਮਹੀਨੇ ਹਕੀਮ ਇਲਾਜ ਕਰਦੇ ਰਹੇ, ਦਾਰਾ ਸ਼ਿਕੋ ਰਾਜੀ ਨਹੀਂ ਹੋਇਆ। ਇੱਕ ਦਿਨ ਸ਼ਾਹਜਹਾਨ ਪੁੱਛਦਾ ਹਕੀਮਾਂ ਨੂੰ ਕਿ ਮੇਰਾ ਪੁੱਤਰ ਦਾਰਾ ਸ਼ਿਕੋ ਕਿਵੇਂ ਰਾਜੀ ਹੋ ਸਕਦਾ? ਅਤੇ ਸਾਧ ਸੰਗਤ, ਹਕੀਮ ਕਹਿੰਦੇ ਜੀ ਤੁਹਾਡਾ ਪੁੱਤਰ ਇੱਕੋ ਢੰਗ ਨਾਲ ਰਾਜ਼ੀ ਹੋ ਸਕਦਾ ਜੇ ਦੋ ਚੀਜ਼ਾਂ ਮਿਲ ਜਾਣ। ਸ਼ਾਹਜਹਾਨ ਕਹਿੰਦਾ ਦੋ ਚੀਜ਼ਾਂ ਕਿਹੜੀਆਂ? ਹਕੀਮ ਕਹਿਣ ਲੱਗੇ ਜੀ ਜੇ ਇੱਕ ਮਾਸੇ ਦਾ ਲੌਂਗ ਅਤੇ 14 ਮਾਸੇ ਦੀ ਹਰੜ ਮਿਲ ਜਾਵੇ ਤੇ ਉਹਦੀ ਦਵਾਈ ਬਣਾ ਕੇ ਦਾਰਾ ਸ਼ਿਕੋ ਰਾਜ਼ੀ ਹੋ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ਾਹਜਹਾਨ ਕਹਿੰਦਾ ਇਹ ਕਿਹੜੀ ਵੱਡੀ ਗੱਲ, ਜਾਓ ਜਿਹਦੇ ਕੋਲ ਵੀ ਇਹ ਚੀਜ਼ ਲਿਆਓ। ਹਕੀਮਾਂ ਦਾ ਸਿਰ ਝੁੱਕ ਗਿਆ, ਕਹਿੰਦੇ ਜੀ ਇਹ ਚੀਜ਼ ਕਿਸੇ ਜਗ੍ਹਾ ਤੋਂ ਸਾਨੂੰ ਪ੍ਰਾਪਤ ਨਹੀਂ ਹੋ ਰਹੀ। ਅਤੇ ਸ਼ਾਹਜਹਾਨ ਕਹਿੰਦਾ ਫਿਰ ਕਿੱਥੋਂ ਮਿਲੇਗੀ? ਹਕੀਮ ਕਹਿੰਦੇ ਜੀ ਇੱਕੋ ਜਗ੍ਹਾ ਤੋਂ ਮਿਲ ਸਕਦੀ ਹੈ, ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਦਵਾਖਾਨੇ ਤੋਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਸੰਗ ਦੋ ਚੀਜ਼ਾਂ ਨੋਟ ਕਰਿਓ, ਇੱਕ ਤਾਂ ਗੁਰੂ ਦਾ ਘਰ ਦਇਆ ਵੀ ਸਿਖਾ ਰਿਹਾ, ਔਰ ਦੂਜਾ ਕਹਿੰਦੇ ਸ਼ਾਹਜਹਾਨ ਨੇ ਜਦੋਂ ਰੁੱਕਾ ਲਿਖ ਕੇ ਭੇਜਿਆ ਗੁਰੂ ਹਰਿਰਾਏ ਸਾਹਿਬ ਜੀ ਦੇ ਦਵਾਖਾਨੇ ਵਿੱਚ ਕਿ ਇੱਕ ਮਾਸੇ ਦਾ ਲੌਂਗ ਅਤੇ 14 ਮਾਸੇ ਦੀ ਹਰੜ ਦਿੱਤੀ ਜਾਵੇ, ਮੇਰਾ ਪੁੱਤਰ ਬਿਮਾਰ ਏ। ਹਾਲਾਂਕਿ ਕਈ ਤਰ੍ਹਾਂ ਨਾਲ ਗੁਰੂ ਘਰ ਨਾਲ ਈਰਖਾ ਵੀ ਚੱਲਦੀ ਸੀ, ਲੇਕਿਨ ਗੁਰੂ ਹਰਿਰਾਏ ਸਾਹਿਬ ਜੀ ਨੇ ਆਖਿਆ ਵੀ ਜਿਹੜਾ ਦਵਾਈ ਲੈਣ ਆਇਆ ਕੋਈ ਵੈਰ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦਿਓ ਇਹਨਾਂ ਨੂੰ ਦਵਾਖਾਨੇ 'ਚੋਂ। ਸਾਧ ਸੰਗਤ ਜਦੋਂ ਇਹ ਦੋਵੇਂ ਚੀਜ਼ਾਂ ਇੱਕ ਮਾਸੇ ਦਾ ਲੌਂਗ 14 ਮਾਸੇ ਦੀ ਹਰੜ ਲਿਜਾਈ ਗਈ, ਇਹਨੂੰ ਜਿਵੇਂ ਵੀ ਪੀਸ ਕੇ ਘੀਮਾ ਨੇ ਦਾਰਾ ਸ਼ਿਕੋ ਨੂੰ ਦਵਾਈ ਦਿੱਤੀ, ਦੋ ਚੀਜ਼ਾਂ ਹੋ ਗਈਆਂ, ਇੱਕ ਤਾਂ ਮਤਲਬ ਦੀ ਦਵਾਈ ਮਿਲ ਗਈ, ਇੱਕ ਗੁਰੂ ਹਰਿਰਾਏ ਸਾਹਿਬ ਜੀ ਦੀ ਬਖਸ਼ਿਸ਼ ਮਿਲ ਗਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਸੰਗਤ ਦਾਰਾ ਸ਼ਿਕੋ ਰਾਜ਼ੀ ਹੋ ਗਿਆ ਅਤੇ ਉਸ ਵੇਲੇ ਆਪਣੀ ਕਲਮ ਦੇ ਨਾਲ ਸ਼ਾਹਜਹਾਨ ਬਾਦਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਜੀ ਦੀ ਉਸਤਤ ਲਿਖੀ ਹੈ। ਦਾਸ ਉਹ ਬੋਲ ਕੇ ਸਮਾਪਤੀ ਕਰਦਾ, ਵੇਖੋ ਸ਼ਾਹਜਹਾਨ ਵੀ ਗੁਰੂ ਹਰਿਰਾਏ ਸਾਹਿਬ ਦੀ ਸਿਫਤ ਕਰ ਰਿਹਾ ਜੇ। ਆ ਪੰਕਤੀਆਂ ਸੁਣਿਓ, ਚਾਰ ਪੰਕਤੀਆਂ ਨੇ। ਸਤਿਗੁਰ ਕੇ ਘਰ ਕੋ ਧੰਨ ਧੰਨ, ਇੱਕ ਨੇ ਲਿਖਿਆ ਸ਼ਾਹ ਆਦ ਸਭ ਕੈ ਪ੍ਰਸੰਨ, ਕਿਉਂਕਿ ਸ਼ਾਹਜਹਾਨ ਨੂੰ ਜਦੋਂ ਭਰੀ ਸਭਾ 'ਚ ਆਖਿਆ ਜੀ ਦਾਰਾ ਸ਼ਿਕੋ ਰਾਜ਼ੀ ਹੋ ਗਿਆ, ਉਹ ਦਵਾਈ ਗੁਰੂ ਹਰਿਰਾਏ ਸਾਹਿਬ ਦੇ ਘਰ 'ਚੋਂ ਲਈ। ਅਤੇ ਕਹਿੰਦੇ ਜਿੰਨੀ ਸਭਾ ਬੈਠੀ ਸੀ ਵਜ਼ੀਰਾਂ ਦੀ ਹੋਰ, ਸਾਰੇ ਗੁਰੂ ਹਰਿਰਾਏ ਸਾਹਿਬ ਨੂੰ ਧੰਨ ਕਹਿਣ ਲੱਗ ਪਏ। ਅਤੇ ਇਹ ਸ਼ਾਹਜਹਾਨ ਨੇ ਰੁੱਕਾ ਲਿਖਿਆ ਕਿ ਮੈਂ ਸ਼ਾਹਜਹਾਨ ਵੀ ਅਤੇ ਮੇਰੇ ਸਾਰੇ ਵਜ਼ੀਰ ਵੀ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਦੇ ਘਰ ਨੂੰ ਧੰਨ ਕਹਿ ਰਹੇ ਹਾਂ। ਆ ਪੰਕਤੀਆਂ ਸੁਣਿਓ ਜੀ। ਸਤਿਗੁਰ ਕੇ ਘਰ ਕੋ ਧੰਨ ਧੰਨ, ਸ਼ਾਹ ਆਦ ਸਭ ਕੈ ਪ੍ਰਸੰਨ, ਰਾਜ ਯੋਗ ਜੋ ਕਰਤ ਹਮੇਸ਼ਾ। ਤੀਜੀ ਲਾਈਨ ਲਿਖੀ ਹੈ ਸੂਰਜ ਪ੍ਰਕਾਸ਼ ਸ਼ਾਹਜਹਾਨ ਨੇ ਲਿਖਿਆ ਕਿ ਗੁਰੂ ਘਰ ਜਿਹੜਾ ਰਾਜ ਯੋਗ ਹੈ, ਇੱਥੇ ਰਾਜਿਆਂ ਵੇਲੇ ਵੀ ਕੰਮ ਨੇ ਭਲੇ ਹੋਣੇ, ਯੋਗ ਵਾਲੇ ਵੀ ਕੰਮ ਨੇ, ਅੰਮ੍ਰਿਤ ਵੇਲੇ ਉੱਠ ਕੇ ਜੁੜਨਾ ਅਤੇ ਜੋੜਨਾ। ਆਖੋ ਸਤਨਾਮ। ਇਹ ਦੋਵੇਂ ਚੀਜ਼ਾਂ ਨੇ ਗੁਰੂ ਘਰ ਵਿੱਚ। ਇਹ ਸ਼ਾਹਜਹਾਨ ਨੇ ਵੇਖੋ ਸਿਫਤ ਲਿਖੀ ਜੇ, ਰਾਜ ਯੋਗ ਜੋ ਕਰਤ ਹਮੇਸ਼ਾ, ਸਗਰੇ ਜੱਗ ਮੈਂ ਵਿਦਤ ਵਿਦੇਸ਼ਾ, ਸਗਰੇ ਜੱਗ ਮੈਂ ਵਿਦਤ ਵਿਸ਼ੇਸ਼ਾ। ਵਿਸ਼ੇਸ਼ ਕਹਿੰਦੇ ਇਹ ਗੁਰੂ ਘਰ ਦਾ ਵਿਸ਼ੇਸ਼ ਸਥਾਨ ਹੈ ਸਾਰੇ ਜਹਾਨ ਦੇ ਵਿੱਚ। ਸਾਧ ਸੰਗਤ ਇਸ਼ਾਰਾ ਲਿਓ, ਤੁਸੀਂ ਵੀ ਯਤਨ ਕਰੋ ਜ਼ਿੰਦਗੀ ਦੇ ਵਿੱਚ। ਇਹ ਸਾਨੂੰ ਦਵਾਖਾਨਾ ਖੋਲ੍ਹ ਕੇ ਗੁਰੂ ਹਰਿਰਾਏ ਸਾਹਿਬ ਨੇ ਇਹ ਸਿਖਾਇਆ ਕਿ ਪਰਉਪਕਾਰ ਕਰ। ਜੇ ਤੂੰ ਡਾਕਟਰ ਹੈ, ਹਫ਼ਤੇ ਵਿੱਚ 2 ਘੰਟੇ, ਹਫ਼ਤੇ 1 ਦਿਹਾੜੀ ਗਰੀਬ ਮਰੀਜ਼ਾਂ ਨੂੰ ਵੀ ਮੁਫ਼ਤ ਵੇਖ, ਦਵਾਖਾਨੇ ਖੋਲ੍ਹ। ਜੇ ਤੂੰ ਆਪਣੇ ਕੋਲ ਦਸਵੰਧ ਦੇ ਦਵਾਖਾਨਾ ਨਹੀਂ ਖੋਲ੍ਹ ਸਕਦਾ, ਕੋਈ ਸੰਸਥਾ ਬਿਲਕੁਲ ਨਿਰੋਲ ਨਿਸ਼ਕਾਮ ਗਰੀਬਾਂ ਦੀ ਸੇਵਾ ਕਰ ਰਹੀ, ਉਹਨਾਂ ਨੂੰ ਦਸਵੰਧ ਦੇ। ਇਹ ਦਇਆ ਦੀ ਜਾਚ ਵੀ ਗੁਰੂ ਹਰਿਰਾਏ ਸਾਹਿਬ ਜੀ ਨੇ ਸਿਖਾਈ। ਆਓ ਸ਼ਾਹਜਹਾਨ ਵੀ ਸਿਫਤ ਕਰਦਾ, ਅਸੀਂ ਵੀ ਕਰੀਏ, ਨਾਲੇ ਸਿਫਤ ਕਰੀਏ ਨਾਲੇ ਗਿਆਨ ਦੀ ਰੋਸ਼ਨੀ ਲਈਏ। ਕੋਈ ਵਾਂਝਾ ਨਾ ਰਹੇ ਜੀ, ਸਾਰੇ ਕਿਰਪਾ ਕਰਿਓ। ਸਿਮਰੋ ਸਿਮਰੋ
ਰਾਏ ਜੀ।
ਹਰ ਰਾਏ ਜੀ ਧੰਨ ਸ਼੍ਰੀ ਗੁਰੂ ਹਰ ਰਾਏ ਜੀ। ਸਾਰੇ ਬੋਲੋ ਜੀ ਇਕੱਠੇ, ਹਾਂ ਹਾਂ
ਸਿਮਰੋ ਸ਼੍ਰੀ ਹਰ।
ਸਿਮਰੋ ਸ਼੍ਰੀ ਹਰਿ ਰਾਏ।